افضل نگر، یہ مسلمانوں کا پنڈ سی، تے اس پنڈ کا نام سی افضل نگر، مسلمانوں کی بستی سی، یہ مسلمانوں کی مسیت سی جتھے اج سچ کھنڈ حضور صاحب ہے۔ مسجد سی بڑی سندر بنی ہوئی، تے مہاراج نے ماریا تیر، تیر وجیا گرمکھو اس مسجد کی کندھ وچ، تے کندھ پاٹ گئی، رولا پینا ہی سی، گڑبڑ ہونی سی، سارے مسلمان کٹھے ہو گئے، تے سکھ دا تا اتھے نو نشان بھی نہیں سی، اوہی سکھ سی جڑے گرو گوبند سنگھ صاحب دے نال گئے سی، کٹھے ہو گئے مسلمان، قاضی کٹھے ہو گئے، ملا کٹھے ہو گئے، کہندے چلو چلیے پوچھئے گرو گوبند سنگھ نو، ایک پاسے تا نعرہ لاؤندا ہے کہ دے رہو مسیت سوئی کوئی فرق نہیں ہے، تے ایک پاسے انہیں نعرہ لایا پیار نال پڑھو، او سب ایک پہچان وہ مانس کی جات، ایک پہچان وہ مانس کی جات، سب قاضیاں نے پوچھیا مہاراج ایک پاسے تسی سارے دھرماں دے پیغمبر پیر سانجے، ایک پاسے مسجد دی کندھ نوں تسی تیر مار کے ٹار، بتھیرا سمجھایا، بہادر شاہ کول کیس چلے گئے جو اس سمے گدی تے بیٹھا سی اورنگزیب تو بعد، مہاراج کول گیا، مہاراج نوں کہندا مہاراج ایک کٹڑ وچ اندھ وشواسی نے شرع وچ میرے کہے تے انہاں نے نہیں سمجھنا، تسی آپ سمجھاؤ، مہاراج کہندے آ چلی گئے بہادر شاہ نال، کہندے بلا کئیاں والیاں نو پٹو اس دھرتی نو، پٹن لگے تے جدوں پٹی گئے، پٹی گئے اس کندھ دے ہیٹھ دھونا نکلیا، کھڑاماں پئیاں، براگن پئی، بہادر شاہ کہندا مہاراج آ کھیڈ، اور کہندے پلیا مان سا تے ساڈے پچھلے جنم دا تاپس ستھان ہے، انہاں نے قبضہ کر لیا، اج کے آکھو سب ایدھر ساڈے پچھلے جنم دیاں نشانیاں کڈ کے دکھائیاں جتھے اسی تاپ کیتا ہے، ادھر ساڈی جگہ پچھلے جنم دی ایویں قبضہ کری بیٹھے نے، اے گل دیکھ کے بہادر شاہ نے او زمین گرو گوبند سنگھ صاحب دے نو لائی سی، تے او دے کہن تو مسلمان منے سی، پھر اندر بہت وڈی مسیت بنی ہوئی ہے جڑی بنا کے دتی مہاراج نے انہاں دے واسطے، او پرپک نشانی نکلی تے مسلمان بھی من گئے، تے گرسکھ پیارے ہو پہلے جنم وچ تب کیتا گرو گوبند سنگھ صاحب نے، جڑا سچ کھنڈ صاحب جگہ ہے، اے تین ہسٹوریکل پوائنٹس نال جڑیا ہویا ہے، تین مہان چیزاں نے ایتھے، نمبر ایک پہلے جنم دا تپ استھان، نمبر دو صاحب شری گرو گرنتھ صاحب جی نو گرگدی دا استھان، نمبر تین گرو گوبند سنگھ صاحب دے سچ کھنڈ جان دا استھان، اج کے آکھو سب اے تخت صاحب ہے جڑا تہاڈا، جدوں اوتھے مہاراج تپ کردے سی تا شریر تو الگ ہو گئے، سمرن ہے واہگرو اونچے پاسے نو لے جاندا ہے، ساڈے شریر وچ تت نے گرمکھ پیارے پنج، ایدے وچ سب تو ود تت ہے مٹی دا، دھرتی دا، تے جنہ ود تت آ انہیں ہی سانو مٹی کھچ رہی ہے اپنے وال، ਕੋਠੇ ਪਰ ਖੜੇ ਹੋ, ਡਰ ਲੱਗਦਾ ਵੀ ਹੇਠ ਨੂੰ ਨਾ ਜਾਈਏ, ਕੋਲ ਸਤਨਾਮ ਕਿਉਂ ਜਾਂਦੇ ਹੋ? ਉਹ ਮਿੱਟੀ ਦਾ ਤੱਤ ਤੇਰੀ ਦੇਹ ਮਿੱਟੀ ਹੈ ਤੇ ਮਿੱਟੀ ਖਿੱਚ ਰਹੀ ਹੈ, ਮਾਦਾ ਮਾਦੇ ਨੂੰ ਖਿੱਚ ਰਹੇ। ਪਾਣੀ ਦਾ ਤੱਤ ਰੋਟੀ ਬਿਨਾਂ ਚਾਰ ਦਿਨ ਸਾਲ ਲੇਗਾ, ਦਸ ਦਿਨ ਸਾਲ ਲੇਗਾ। ਪਾਣੀ ਹਵਾ ਦਾ ਤੱਤ ਹੈ, ਉਦੋਂ ਵੀ ਘੱਟ ਸਾਰੇਗਾ। ਇਹ ਜਿਹੜੀਆਂ ਤੱਤਾਂ ਦਾ ਬਣਿਆ ਵਾ ਉਧਰ ਉਧਰ ਖਿੱਚ ਪੈ ਰਹੀ ਹੈ ਸਾਨੂੰ। ਪਰ ਕਲੰਗੀ ਤਰਪਾਸ਼ਾ ਤੁਹਾਨੂੰ ਜਾਪ ਸਾਹਿਬ ਵਿੱਚ ਕਹਿੰਦੇ ਨੇ, ਨਮੋ ਪਰਮ ਤੱਤੰ ਅਤੱਤੰ ਸਰੂਪੇ। ਹੋਏ ਪੰਜ ਤੱਤਾਂ ਨੂੰ ਛੱਡ ਦੇ, ਕਹਿੰਦੇ ਪੰਜ ਤੱਤਾਂ ਦੇ ਸਰੀਰ ਨੂੰ ਨੇ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ। ਤੱਤ ਦੀ ਤਾਂ ਗੱਲ ਨੀ, ਪਰਮ ਤੱਤੰ ਅਤੱਤੰ ਸਰੂਪੇ। ਆਹ ਜਿਹੜਾ ਤੁਹਾਡਾ ਸਰੀਰ ਹੈ ਨਾ, ਇੱਕ ਦੂਜੇ ਨੂੰ ਦਿਖਦਾ, ਇਹ ਹੈ ਪੰਜ ਤੱਤਾਂ ਦਾ। ਇਹ ਪੰਜ ਤੱਤ ਹੈ ਮਾਦਾ ਮਟੀਰੀਅਲ, ਮਿੱਟੀ ਅੱਗ ਪੌਣ ਪਾਣੀ ਤੇ ਆਕਾਸ਼, ਪ੍ਰਕਿਰਤੀ ਦੇ ਅੰਗ। ਇਹਦੇ ਅੰਦਰ ਇੱਕ ਸਰੀਰ ਹੈ, ਉਹਨੇ ਪਰਮ ਤੱਤ, ਉਹਨੇ ਗੁਰਮੁਖੋ ਸਤਾਰਾਂ। ਕਦੇ ਨਾ ਕਿਹਾ ਕਰੋ ਇਹ ਦਿਖਦੇ ਸਰੀਰ ਵਿੱਚ ਰੱਬ ਵੱਸਦਾ ਇਹਦੇ ਵਿੱਚ। ਇਹਨੂੰ ਤਾਂ 24 ਘੰਟੇ ਖੰਘੇ ਹੋਈ ਰਹੀ, ਤੇ ਬਾਬੇ ਦੀਆਂ ਵੀ ਬੱਖੀਆਂ ਚੜ੍ਹਦੀਆਂ ਹੋਣੀਆਂ। ਅੱਜ ਖੋਲ ਸਤਨਾਮ, ਜਿਹੜਾ 24 ਘੰਟੇ ਖੋਲ ਖੋਲ ਕਰੀ ਜਾਵੇ ਛਾਤੀ ਦੁਖਦੀ ਨੀ ਹੁੰਦੀ, ਸਾਹ ਆਉਣਾ ਬੰਦ ਹੋਇਆ, ਨਜ਼ਲਾ ਇਹਨੂੰ ਹੋਇਆ, ਟੀਬੀ ਇਹਨੂੰ, ਕੈਂਸਰ ਇਹਨੂੰ, ਗਠੀਆ ਇਹਨੂੰ, ਅਸਲ ਸਮਾਂ ਇਹਨੂੰ, ਦਮਾ ਇਹਨੂੰ, ਤੇ ਬਾਬਾ ਕਿਹੜਾ ਸੁਖੀ ਹੋਊ ਅੰਦਰ ਫਿਰ? ਹੈ ਪੰਜ ਤੱਤਾਂ ਦੇ ਸਰੀਰ ਵਿੱਚ ਬਾਬਾ ਨੀ ਬੈਠਾ। ਨੌਵੇਂ ਪਾਤਸ਼ਾਹ ਦੇ ਭੋਗ ਦੇ ਸਲੋਕ ਪੜ੍ਹੋ, ਘਾਟ ਘਾਟ ਮੈਂ ਹਰ ਜੂ ਬਸ। ਤੇਰੇ ਸਰੀਰ ਦੇ ਅੰਦਰ ਘਾਟ ਦੇ ਅੰਦਰ ਘਾਟ ਹੈ, ਇਹੋ ਹੀ ਜਾਣਦੇ ਨੇ ਗੁਰੂ ਦੇ ਪਿਆਰੇ, ਜਿਨ੍ਹਾਂ ਨੂੰ ਸਰੀਰ ਦੇ ਅੰਦਰਲੇ ਸਰੀਰਾਂ ਦਾ ਪਤਾ ਲੱਗ ਗਿਆ ਵੀ ਗਾਂਹ ਵੀ ਕੋਈ ਹੈਗੀ ਸੀ। ਹਰੇਕ ਨੀ ਕਰ ਸਕਦਾ ਇਸ ਗੱਲ ਨੂੰ। ਸੋ ਉੱਪਰ ਹੈ ਤੱਤਾਂ ਦਾ ਸਰੀਰ, ਇਹਦੇ ਅੰਦਰ ਹੈ ਕਾਰਨ ਸਰੀਰ ਪਰਮ ਤੱਤ, ਉਹਨੇ ਸਤਾਰਾਂ। ਉਹ ਕਿਹੜੇ ਨੇ? ਪੰਜ ਤੇਰੇ ਕਰਮ ਇੰਦਰੇ, ਪੰਜ ਤੇਰੇ ਗਿਆਨ ਇੰਦਰੇ 10, ਪੰਜ ਤੇਰੇ ਪ੍ਰਾਣ 15, ਮਨ 16, ਬੁੱਧ 17। ਇਹ ਤੱਤ ਨੇ ਜਿਹਨਾਂ ਦਾ ਅੰਦਰ ਸਰੀਰ ਹੈ। ਨੋਟ ਕਰ ਲਿਓ, ਉਸੇ ਸਰੀਰ ਨੇ ਗਾਹਾਂ ਜਾਣਾ ਤੇ ਉਸੇ ਦਾ ਹਿਸਾਬ ਕਿਤਾਬ ਆਉਣਾ। ਇਹ ਸਰੀਰ ਨੇ ਤਾਂ ਜਾਣਾ ਹੀ ਨੀ, ਪਰ ਹਿਸਾਬ ਕਿਤਾਬ ਕਿਹਦੇ ਨਾਲ ਹੋਊਗਾ? ਕਿਉਂਕਿ ਦੇਹ ਤੇ ਬਿਨਾਂ ਨਾ ਦੁੱਖ ਹੈ ਨਾ ਸੁੱਖ ਹੈ। ਦੇਹ ਕਰਕੇ ਹੀ ਸੁੱਖ ਮਾਣਿਆ ਜਾ ਸਕਦਾ, ਦੇਹ ਕਰਕੇ ਹੀ ਦੁੱਖ ਮਾਣਿਆ ਜਾ ਸਕਦਾ। ਦੇਹ ਇੱਥੇ ਫੂਕਦੀ ਤੇ ਗਾਹ ਦੁੱਖ ਸੁੱਖ ਜਾਣ ਧਰਮਰਾਜ ਕਿਹਨੂੰ ਦਊਗਾ? ਉੱਥੇ ਨਵੇਂ ਮਾਡਲ ਬਣਾ ਕੇ ਰੱਖੇ ਮੈਂ ਜਿਹਦੇ ਵਿੱਚ ਤੈਨੂੰ ਪਸਾ ਦੂੰਗਾ? ਨਹੀਂ ਨਹੀਂ, ਉੱਥੇ ਜਾਣਾ ਕਾਰਨ ਸਰੀਰ 17 ਤੱਤਾਂ ਨੇ। ਤੇ ਕਲੰਗੀ ਵਰਤ ਹਰ ਕਹਿੰਦੇ ਬਈ ਉਹਨੂੰ ਸਮਝ, ਉਹਨੂੰ ਵੀ ਛੱਡ ਦੇ। ਕਿਹਨੂੰ ਨਮਸਕਾਰ ਕੀਤੀ? ਅਤੱਤੰ ਸਰੂਪੇ। ਉਹਦੇ ਅੰਦਰ ਤੀਸਰਾ ਸਰੀਰ ਹੈ ਤੇਰੇ ਅੰਦਰ ਇੱਕ, ਉਹਨੂੰ ਕਹਿੰਦੇ ਅੰਤਸ਼ਕਰਨ। ਉੱਥੇ ਬੈਠਾ ਅਤੱਤ ਵਾਹਿਗੁਰੂ, ਜੋ ਤੱਤਾਂ ਤੋਂ ਨਹੀਂ ਬਣਿਆ ਮੇਰੀ, ਉਹਨੂੰ ਨਮਸਕਾਰ ਹੈ। ਇੱਕ ਸਿਮਰਨ ਹੈ ਜਿਹੜਾ ਤੈਨੂੰ ਜੋੜ ਦੂਗਾ ਹੱਡ ਚੰਮ ਤੋਂ ਕਾਰਨ ਸਰੀਰ ਤੱਕ, ਅੰਤਸ਼ਕਰਨ ਤੱਕ ਲੈ ਜਾਊਗਾ। ਉੱਥੇ ਪੁੱਜ ਗਿਆ, ਨਾ ਦੁੱਖ ਹੈ ਨਾ ਸੁੱਖ। ਸਾਦੀ ਮਿਸਾਲ ਲੈ ਲਓ, ਤੁਹਾਡੇ ਘਰਾਂ ਵਿੱਚ ਥਰਮੋਸ ਬੋਟਲ ਹੈਗੀ ਹੈ ਨਾ, ਥਰਮਸ ਬੋਟਲ, ਉਹਦੇ ਵਿੱਚ ਪਾਣੀ ਗਰਮ ਕਿਉਂ ਰਹਿੰਦਾ ਹੈ, ਠੰਡੇ ਦਾ ਠੰਡਾ ਕਿਉਂ ਰਹਿੰਦਾ? ਬਾਈ ਕੋ ਕਾਰਨ ਹੈ, ਉਹੀ ਸਿਮਰਨ ਦੀ ਹੈ। ਇਹ ਜਿੰਨੀ ਸਾਇੰਸ ਬਣੀ ਹੈ ਯੋਗ ਮਤ ਤੋਂ ਹੀ ਲਈ ਗਈ ਹੈ, ਯੋਗ ਅਭਿਆਸ ਵਿੱਚੋਂ ਹੀ ਡਾਕਟਰੀ ਨਿਕਲੀ ਹੈ, ਔਰ ਆਈ ਕਿੱਥੇ ਹੈ ਡਾਕਟਰੀ? ਗੁਰਸਿੱਖ ਪਿਆਰਿਓ, ਜਿਹੜੇ ਜੋਗੀਆਂ ਨੇ ਅਭਿਆਸੀਆਂ ਨੇ ਸਰੀਰ ਬਾਬਤ ਗ੍ਰੰਥਾਂ ਵਿੱਚ ਨਿਰਣੇ ਲਿਖਤੇ ਨਾ 1000 ਸਾਲ ਪਹਿਲਾਂ, ਅੱਜ ਦਾ ਕੋਈ ਡਾਕਟਰ ਉਹਨਾਂ ਨੂੰ ਗਲਤ ਕਰਕੇ ਤਾਂ ਦਿਖਾਵੇ? ਸੁਣਿਆ ਜੋਗ ਜੁਗਤ ਤਾਨ ਭੇਦ, ਜਿਹੜੇ ਉਹਨਾਂ ਜੋਗੀਆਂ ਨੇ ਵਾਹਿਗੁਰੂ ਨਾਲ ਜੁੜ ਕੇ ਇਸ ਤਨ ਦੇ ਅੰਦਰਲੇ ਭੇਦ ਲਿਖੇ ਨੇ ਨਾ ਗ੍ਰੰਥਾਂ ਵਿੱਚ, ਕੱਲਾ ਕੱਲਾ ਡਾਕਟਰ ਮੰਨ ਰਿਹਾ ਵੀ ਉਹੀ ਕੁਝ ਹੈ ਜੋ ਕੁਝ ਉਹਨਾਂ ਨੇ ਲਿਖੇ। ਤਾਂ ਗੁਰਮੁਖ ਪਿਆਰੇ ਹੋ, ਥਰਮੋਸ ਬੋਟਲ ਹੈ, ਉਹਦੇ ਵਿੱਚ ਗਰਮ ਕਿਉਂ ਰਹਿੰਦੀ ਹੈ ਚਾਹ, ਠੰਡੀ ਕਿਉਂ ਰਹਿੰਦੀ ਹੈ? ਜਿਹੋ ਜੀ ਪਾਤੀ ਉਹੀ ਜੀ ਕਿਉਂ ਹੈ? ਉਹਦੇ ਸਮਝ ਲਓ ਤੇ ਇਹੀ ਸਿਮਰਨ ਹੈ। ਉਹਦੇ ਵਿੱਚ ਤਿੰਨ ਤਹਿਆਂ ਨੇ, ਤਿੰਨ ਤਹਿਆਂ। ਜਿਹੜਾ ਉੱਪਰਲਾ ਪਲਾਸਟਿਕ ਜਾਂ ਟੀਨ ਦਾ ਡੱਬਾ ਹੈ ਨਾ, ਉਹ ਤੇ ਕੇਵਲ ਉਹਦੇ ਬਚਾਅ ਵਾਸਤੇ, ਇਹੀ ਹਾਲ ਤੇਰਾ। ਜਿਹੜੀ ਆ ਉੱਪਰਲੀ ਚਮੜੀ ਹੈ, ਇਹ ਤਾਂ ਤੈਨੂੰ ਇਕੱਠਾ ਰੱਖਣ ਖਾਤਰੇ ਹੈ, ਅੱਜ ਖੇ ਖੋਲ ਸਕਦਾ, ਉੱਥੇ ਤਾਂ ਪਾਪ ਕੋਈ ਨਹੀਂ। ਜੇ ਆਹ ਚਮੜੀ ਨਾ ਪਰਸਿਉਂਤੀ ਹੁੰਦੀ ਤੇ ਹੱਡੀਆਂ ਖਿੰਡ ਨਾ ਜਾਂਦੀਆਂ ਕਦੀ, ਉਹ ਉੱਪਰਲਾ ਡੱਬਾ ਤਾਂ ਉਹਦੀ ਸੰਭਾਲ ਹੈ, ਉਹਦਾ ਕੋਈ ਫੰਕਸ਼ਨ ਨਹੀਂ ਤੱਤੇ ਠੰਡੇ ਦੇ ਨਾਲ। ਨੰਬਰ ਦੋ, ਉਹਦੇ ਅੰਦਰ ਦੋ ਤਹਿਾਂ ਨੇ, ਦੋ ਕੰਧਾਂ ਨੇ ਕੱਚ ਦੀਆਂ, ਤੇ ਦੋਹਾਂ ਵਿੱਚ ਸਪੇਸ ਰੱਖੀ ਗਈ ਹੈ, ਜਗ੍ਹਾ ਰੱਖੀ ਵੀ ਹੈ, ਦੋਹਾਂ ਤਹਿਾਂ ਦੇ ਵਿਚਾਲੇ ਜਗ੍ਹਾ ਨਾ, ਉਹਨਾਂ ਨੂੰ ਕਰਤਾ ਬੰਦ। ਤੇ ਉਹਨਾਂ ਦੋਹਾਂ ਤਹਿਾਂ ਦੇ ਵਿੱਚ ਜਿਹੜੀ ਹਵਾ ਸੀ ਨਾ, ਏਅਰ, ਉਹਨੂੰ ਮਸ਼ੀਨ ਨਾਲ ਬਾਹਰ ਕੱਢ ਲਿਆ, ਖਾਲੀ ਕਰਤੀ ਉਹ ਜਗ੍ਹਾ। ਜਿਹੜੀਆਂ ਦੋ ਤਹਿਾਂ ਨੇ ਥਰਮਸ ਬੋਟਲ ਦੀਆਂ ਕੱਚ ਦੀਆਂ, ਉਹਨਾਂ ਦੋਹਾਂ ਵਿਚਾਲੇ ਤੋਂ ਜਿੰਨੀ ਹਵਾ ਸੀ ਉਹ ਕੱਢ ਲਈ। ਹਵਾ ਕਿਉਂ ਕੱਢੀ? ਉਹ ਹੁਣ ਬੈਡ ਕੰਡੈਕਟ ਹੋ ਗਈ, ਗੁੱਡ ਕੰਡੈਕਟ ਨਹੀਂ ਰਹੀ। ਬਾਹਰਲਾ ਸੰਪਰਕ ਅੰਦਰ ਨਹੀਂ ਆ ਸਕਦਾ, ਅੰਦਰਲਾ ਬਾਹਰ ਨਹੀਂ ਜਾ ਸਕਦਾ। ਜਿਹੜੀ ਚੀਜ਼ ਸੰਪਰਕ ਜੋੜਨ ਵਾਲੀ ਹਵਾ ਸੀ ਨਾ, ਉਹ ਹਵਾ ਵਿੱਚ ਹੈ ਹੀ ਨਹੀਂ। ਜਿਹੜੀ ਚੀਜ਼ ਗਰਮ ਪਾਤੀ ਉਹ ਗਰਮ, ਠੰਡੀ ਪਾਤੀ ਠੰਡੀ। ਜੇ ਉਹ ਹਵਾ ਦੁਬਾਰਾ ਭਰ ਜਾਵੇ ਤਾਂ ਠੰਡੀ ਚੀਜ਼ ਠੰਡੀ ਨਹੀਂ ਰਹਿ ਸਕਦੀ, ਗਰਮ ਗਰਮ ਨਹੀਂ ਰਹਿ ਸਕਦੀ। ਜਿਹੜੀ ਚੀਜ਼ ਨੇ ਬਾਹਰੋਂ ਗਰਮੀ ਅੰਦਰ ਪਹੁੰਚਾਉਣੀ ਸੀ, ਉਹ ਪਹੁੰਚਾਉਣ ਵਾਲੀ ਚੀਜ਼ ਕੱਢ ਲਈ ਵਿੱਚੋਂ। ਜਿਹੜੀ ਚੀਜ਼ ਨੇ ਬਾਹਰਲੀ ਸਰਦੀ ਅੰਦਰ ਪਹੁੰਚਾਉਣੀ ਸੀ ਦੁੱਧ ਨੂੰ, ਉਹ ਪਹੁੰਚਾਉਣ ਵਾਲੀ ਹਵਾ ਹੀ ਨਹੀਂ ਹੈ ਵਿੱਚ, ਖਾਲੀ ਹੈ। ਇਹੀ ਗੱਲ ਹੈ ਜੋਗੀ ਦੀ। ਉਹ ਸਿਮਰਨ ਕਰਦਾ ਕਰਦਾ ਇਹ ਦੋਏ ਤਹਿਾਂ ਤੋਂ ਅਲੱਗ ਹੋ ਜਾਂਦਾ, ਨਾ ਤਾਂ ਉੱਪਰਲੀ ਟੀਨ ਦੀ ਬਾਡੀ, ਨਾ ਅੰਦਰ ਕੱਚ ਦੀ ਕੰਧ, ਵਿੱਚ ਪੈ ਗਿਆ ਨਿਰਗੁਣ ਵਾਹਿਗੁਰੂ ਜੀ ਦਾ ਕੋਈ ਸਰੂਪ ਨਹੀਂ। ਜਿਵੇਂ ਉੱਥੇ ਹਵਾ ਛੱਡੀ ਹੋਣੀ, ਖਾਲੀ ਹੋ ਗਈ, ਨਾ ਗਰਮੀ ਬਾਹਰਲੀ ਪੁੱਜੇ ਤੇ ਨਾ ਸਰਦੀ ਪੁੱਜੇ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਆਤਮ ਰਾਮ ਪ੍ਰਕਾਸ਼। ਗੋਦਾਵਰੀ ਦੇ ਕੰਢੇ ਤੇ ਬੈਠ ਕੇ ਜਿਹੜਾ ਤਪ ਕੀਤਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਉਹ ਤਿਆਰੀ ਸੀ ਹੇਮਕੁੰਡ ਜਾਣ ਦੀ। ਉੱਥੇ ਦੇਹ ਤੋਂ ਅਲੱਗ ਹੋ ਗਏ, ਦੁੱਖ ਸਿੱਖ ਤੋਂ ਬਰੀ ਹੋ ਗਏ ਤੇ ਮਾਰ ਲਿਆ ਚੌਂਕੜਾ ਬਰਫ਼ ਤੇ ਜਾ ਕੇ। ਜੇ ਸਰੀਰ ਨਾਲ ਸੰਬੰਧ ਹੁੰਦਾ ਤਾਂ ਬਰਫ਼ ਤੇ ਕੌਣ ਬੈਠਦਾ? ਫਿਰ ਬੈਠੇ ਵੀ ਕਿੰਨਾ ਸਮਾਂ? ਇਹ ਸਤਯੁਗ ਦੀ ਘਟਨਾ ਜਦੋਂ ਚੜ੍ਹੇ ਸੀ। ਸਤਯੁਗ ਬੀਤ ਗਿਆ, ਤ੍ਰੇਤਾ ਬੀਤ ਗਿਆ, ਦੁਆਪਰ ਬੀਤ ਗਿਆ ਤੇ 6000 ਸਾਲ ਕਲਯੁਗ ਵੀ ਬੀਤ ਗਿਆ। ਚੌਥਾ ਯੁਗ ਗੁਰਮੁਖ ਪਿਆਰਿਓ, 4500 ਸਾਲ ਕਲਯੁਗ ਬੀਤੇ ਤੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਉਹ ਤੋਂ ਵੀ ਕਿੰਨਾ ਚਿਰ ਬਾਅਦ। ਇਹ ਚਾਰ ਯੁਗ ਤਿੰਨ ਯੁਗ ਦੀ ਸਮਾਧੀ ਕਿਸੇ ਮੇਰੇ ਵਰਗੇ ਦੇ ਕਹਿਣ ਦੀ ਗੱਲ ਹੈ? ਕਿਸੇ ਇਤਿਹਾਸਕਾਰ ਦੀ? ਇਹ ਪਤਾ ਕਿਉਂ ਲਿਖੀ ਕਥਾ? ਉੱਥੇ ਕਿਹੜਾ ਫੋਟੋਗ੍ਰਾਫਰ ਚਲਿਆ ਜਾਂਦਾ, ਆਖੋ ਸਤਨਾਮ, ਉੱਥੇ ਹਿਸਟਰੀ ਆ ਚਲਿਆ ਜਾਂਦਾ, ਕੋਈ ਪ੍ਰੈਸ ਕਾਨਫਰੰਸ ਕਰ ਲੈਂਦਾ ਹਿਮਕੁੰਟ ਤੇ ਜਾ ਕੇ ਵੀ ਆਹ ਕੀਤਾ ਬਾਬੇ ਨੇ। ਇਹ ਤਾਂ ਇੱਥੇ ਦੀਆਂ ਗੱਲਾਂ ਲਿਖ ਸਕਦੇ ਨਾ ਹਿਸਟਰੀ ਵਾਲੇ। ਜਿੱਥੇ ਤੱਕ ਪ੍ਰੈਸ ਰਿਪੋਰਟਰ ਜਾਵੇਗਾ, ਹਿਸਟਰੀ ਲਿਖਣ ਵਾਲੇ ਦੀ ਪਹੁੰਚ ਹੋਵੇਗੀ, ਉੱਥੇ ਹੀ ਲਿਖ ਸਕਦੇ ਨਾ। ਉੱਥੋਂ ਦੀ ਕਥਾ ਕੌਣ ਲਿਖਦੇ ਜੇ ਵਾਜਾਂ ਵਾਲੇ ਆਪ ਨਾ ਲਿਖਦੇ? ਅਬ ਮੈਂ ਆਪਣੀ ਕਥਾ ਬਖਾਨੂ। ਇਹ ਜਿਹੜਾ ਅਬ ਸ਼ਬਦ ਹੈ, ਇਹ ਸੋਚਿਆ ਕਦੇ ਕਿਉਂ ਲਿਖਿਆ ਮਹਾਰਾਜ ਨੇ ਅਬ? ਜਿੱਥੇ ਅਬ ਸ਼ਬਦ ਆਉਂਦਾ ਨਾ ਦਸਵੇਂ ਦਰਬਾਰ ਚ, ਇਹਦੇ ਉੱਪਰ ਬਾਕੀ ਸਾਰੇ ਅਵਤਾਰਾਂ ਦੀ ਕਥਾ ਪੂਰੀ ਹੋ ਜਾਂਦੀ ਹੈ। ਅਜਖੇ ਆਖੋ ਸਤਨਾਮ, ਤਾਂ ਲਿਖਿਆ ਅਬ ਸ਼ਬਦ। ਪਹਿਲਾਂ ਬਾਕੀ ਦੇ ਅਵਤਾਰਾਂ ਦੀ ਕਥਾ ਲਿਖੀ ਸਾਰਿਆਂ ਦੀ, ਉਹਨਾਂ ਦੀ ਮੁੱਕ ਗਈ ਤੇ ਆਪਾਂ ਕਹਿੰਦੇ ਹਾਂ ਭਾਈ ਹੁਣ ਮੇਰੀ ਸੁਣ ਲੈ ਗੱਲ। ਇਹਦਾ ਭਾਵ ਉੱਪਰ ਕੋਈ ਚੱਲ ਰਹੀ ਹੈ ਗੱਲ ਪਹਿਲਾਂ ਦਸਵੇਂ ਦਰਬਾਰ ਚ, ਇਹਦਾ ਭਾਵ ਉੱਪਰ ਕੋਈ ਚੱਲ ਰਹੀ ਹੈ ਗੱਲ ਪਹਿਲਾਂ ਦਸਵੇਂ ਦਰਬਾਰ ਚ, ਉੱਪਰ ਬਾਕੀ ਦੇ ਅਵਤਾਰਾਂ ਦੀ ਕਥਾ ਲਿਖੀ। ਜਦ ਉਹ ਕਥਾ ਪੂਰੀ ਹੋ ਗਈ ਤੇ ਮਹਾਰਾਜ ਕਹਿੰਦੇ ਵੀ ਹੁਣ ਮੇਰੀ ਗੱਲ ਸੁਣੋ। ਅਬ ਮੈਂ ਆਪਣੀ ਕਥਾ ਬਖਾਨੋ, ਤਾਪ ਸਾਧਤ ਜੈ ਵਿਦ ਮੋਹੇ ਆਨੋ। ਬੜੇ ਭੇਦ ਨੇ, ਆਨੋ ਆਇਆ ਨੀ ਮੈਨੂੰ ਲਿਆਂਦਾ ਗਿਆ, سمجھو پہ چھوٹا ہی شبد ہے, جس ودھی نال مینوں تپ سادت کردے نوں لیاندا گیا آنو, میں آیا نہیں, آیا نہیں لکھیا تپ سادت جے ودھ موہے آنو, مینوں تپسیا کردے نوں جس طریقے نال جگ وچ لیاندا واہگرو نے, وہ کتھا سنو, ساپت سرنگ سوبت ہے تاں کتھے ہیم کنٹ پربت ہے جہاں, ہیم نام ہے گرمکھو برف دا, کنٹ کہیے تھا سروور ٹوبا جنوں آپاں کنڈ کہہ دینے, ٹوبا ہوندا نا سروور کنڈ, ہیم نام برف دا, وہ جگہ کیڑی ہے, وہ برف دا ہی کنٹ ہے, اوتھے ہور چیز نہیں برف تو ملن کوئی, ہیم کنٹ جے نام ساپت سرنگ, ہن بھی جا کے ویکھو وہ جڑا سروور ہے شری ہیمکنڈ صاحب جی کا, وہ آلے دہلے پہاڑوں دیا سات چوٹیاں کھڑیاں نے, گن لو جا کے, پھر کہہ دتا ساپت سرنگ تے نام کہاوا, اس جگہ دا نام تائی ساپت سرنگ ہے, سات چوٹیاں والا پہاڑ جویں مالا پربت سمیر پربت گند مان پربت جدے جدے ناؤں نے نا پہاڑوں دے, مرج کہندے اس پہاڑ دا ناؤں ہے ساپت سرنگ. ایک تیسری نشانی اور دسی, پانڈ راج جے جوگ کماو, کیڈی وڈی نشانی, او پانڈواں دے وڈے بزرگ نے اسے جگہ تے جوگ تپ کیتا ہے جتھے میں تپتی, تے اودی جگہ ہن بنی ہوئی ہے, تسی ویکھیا کرو, ہیمکنڈ صاحب دے سروور تو ایک پاسے گردوارا صاحب ہے, تے ایک پاسے او پانڈو راجے نے جتھے تپ کیتا ہے اودا مندر بنیا, ਇਹਨੂੰ ਲੋਕ ਪਾਲ ਲਿਖਿਆ ਵੇਦਾਂ ਪੁਰਾਣਾਂ ਵਿੱਚ ਲੋਕ ਪਾਲ, ਅਤੇ ਇੱਥੇ ਬੜਾ ਭਾਰੀ ਮੇਲਾ ਲੱਗਦਾ ਸੀ ਸਿੱਖਾਂ ਦੇ ਜਾਣ ਤੋਂ ਪਹਿਲਾਂ, ਬਹੁਤ ਜਨਤਾ ਇਕੱਠੀ ਹੁੰਦੀ ਅਤੇ ਪੂਜਾ ਕਰਦੀ ਹੁੰਦੀ ਸੀ, ਤਾਂ ਗੁਰਸਿੱਖ ਪਿਆਰਿਓ ਹੁਣ ਮਹਾਰਾਜ ਅੱਗੇ ਕਹਿੰਦੇ ਨੇ ਤੈਂ ਹਮ ਅਨਿਕ ਤਪੱਸਿਆ ਸਾ, ਛੋਟੀ ਨਹੀਂ ਗੁਰਮੁਖੋ, ਤਿੰਨ ਯੁੱਗ ਬਹੁਤ ਭਾਰੀ ਤਪੱਸਿਆ ਕੀਤੀ, ਅਤੇ ਹੁਣ ਦੱਸਦੇ ਨੇ ਵੀ ਸਿਮਰਨ ਕੀਤਾ ਕਿਹਦਾ, ਭਜਨ ਤਾਂ ਕੀਤਾ, ਕੀਦਾ ਕੀਤਾ, ਮਹਾਕਾਲ ਕਾਲ ਕਾ ਆਰਾਧੀ, ਕਿਹਦਾ ਤਪ ਕੀਤਾ, ਜੋ ਦੁਨੀਆਂ ਦਾ ਕਾਲ ਕਰਨ ਵਾਲੀ ਸ਼ਕਤੀ ਹੈ, ਜੋ ਉਹਦਾ ਵੀ ਕਾਲ ਕਰਦਾ, ਕਾਲ ਦਾ ਕਾਲ, ਇਹ ਸ੍ਰਿਸ਼ਟੀ ਨੂੰ ਕਾਲ ਕਰ ਰਿਹਾ ਸ਼ਿਵ ਜੀ, ਤੇ ਸ਼ਿਵ ਜੀ ਦਾ ਕਾਲ ਕਰਦਾ ਵਾਹਿਗੁਰੂ, ਅਜਕੇ ਆਖੋ ਸਤਨਾਮ, ਮੈਂ ਵਾਹਿਗੁਰੂ ਦੀ ਸਿਮਰਨ ਕੀਤੀ, ਮੈਂ ਜੋ ਕਾਲ ਦਾ ਵੀ ਕਾਲ ਕਰੇ, ਜਿਹਦੇ ਅਧੀਨ ਕਾਲ ਹੈ ਉਹਨੂੰ ਵੀ ਜਿਹੜਾ ਕਾਲ ਖਤਮ ਕਰੇ, ਉਹ ਕੌਣ ਹੈ, ਉਹਦਾ ਨਾਮ ਹੈ ਅਕਾਲ, ਜਿਹਦੇ ਉੱਤੇ ਕਾਲ ਦਾ ਆਸਰੇ ਨਹੀਂ ਹੈ, ਸਮੇਂ ਦਾ ਆਸਰੇ ਨਹੀਂ ਹੈ, ਮੈਂ ਉਹਦਾ ਸਿਮਰਨ ਕੀਤਾ, ਤੇ ਸਿਮਰਨ ਵੀ ਐਸਾ ਕੀਤਾ ਗੁਰਮੁਖੋ, ਤੈਂ ਹਮ ਅਨਕ ਹੇਮਕੁੰਟ ਤੇ ਤਪੱਸਿਆ ਕੀਤੀ, ਮਰਦ ਅਗੰਮੜੇ ਨੇ ਕੁੰਟ ਤੇ ਤਪੱਸਿਆ, ਮਰਦ ਅਗੰਮੜੇ ਨੇ ਤਪੱਸਿਆ ਨਾਨਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਤੇ ਕਹੀ ਜੀ ਤਪੱਸਿਆ ਨੂੰ ਫਲ ਕੀ ਲੱਗਿਆ? ਇਨ ਵਿਧ ਕਰਤ ਤਪੱਸਿਆ ਭਇਓ। ਇਸ ਵਿਧੀ ਨਾਲ ਮੈਂ ਤਪ ਕਰੀ ਗਿਆ ਕਰੀ ਗਿਆ, ਕਿੱਥੇ ਪੁੱਜਿਆ? ਦੁਆਏ ਤੇ ਏਕ ਰੂਪ ਹੋਏ ਗਿਆ। ਇਸ ਤੁਕ ਨੂੰ ਸਮਝੋ ਵਿਚਾਰੋ, ਜਿਹੜੇ ਅੱਜ ਦਰਸ਼ਨ ਕਰਦੇ ਫਿਰਦੇ ਆ ਨਾ ਜਿਉਂਦੇ ਜਾਗਦੇ, ਵੀ ਮੈਂ ਵੀ ਹੋਵਾਂ ਤੇ ਦਰਸ਼ਨ ਵੀ ਕਰ ਲਵਾਂ। ਜਦ ਤੱਕ ਦੋ ਨੇ ਦਰਸ਼ਨ ਨਹੀਂ ਹੋਣੇ। ਆਪ ਸੁਣ ਲਓ ਮਹਾਰਾਜ ਤੋਂ, ਉਹਨਾਂ ਨੇ ਕਿਹਾ ਵੀ ਮੈਨੂੰ ਤਪ ਕਰਦੇ ਨੂੰ ਆ ਕੇ ਸਾਹਮਣੇ ਖੜਾ ਹੋ ਗਿਆ, ਮਿਲ ਗਿਆ ਮੈਨੂੰ। ਨਹੀਂ ਨਹੀਂ, ਉਹਦਾ ਮਿਲਾਪ ਹੀ ਇਹ ਹੈ ਕਿ ਤੂੰ ਨਾ ਰਵੇਂ ਰਜ ਕੇ ਆਖੋ ਸਤਨਾਮ ਬਸ। ਇੱਥੇ ਦਾ ਸਿੱਖ ਹੈ ਜਿਹੜਾ ਕਹਿੰਦਾ ਮੈਂ ਵੀ ਹੋਵਾਂ ਤੇ ਦਰਸ਼ਨ ਵੀ ਹੋ ਜਾਣ। ਉਹਦੇ ਦਰਸ਼ਨ ਨੇ ਦੁਆਏ ਤੇ ਏਕ ਰੂਪ ਹੋਏ ਗਏ, ਇਹੀ ਉਹਦਾ ਮਿਲਾਪ। ਜਦ ਤੱਕ ਆਪਾਂ ਹੈ ਤੇ ਦਰਸ਼ਨ ਕਿੱਥੇ? ਆਪ ਗਵਾਈਏ ਤਾਂ ਸ਼ੌਕ। ਬੂੰਦ ਸਮੁੰਦਰ ਤੋਂ ਉੱਤਰ ਉੱਪਰ ਖਲੋਤੀ ਕਵੇ ਕਿ ਮੈਨੂੰ ਸਾਗਰ ਮਿਲ ਜਾ, ਵਾਜਾਂ ਮਾਰੇ ਆਪਣੇ ਮੰਗ। ਨਹੀਂ, ਕਿਤੇ ਸਾਗਰ ਤੁਰ ਕੇ ਜਾਊ ਉਹਦੇ ਵੱਲ? ਇਹ ਤਾਂ ਆਪਾਂ ਬੂੰਦਾਂ ਹੈ ਜਿਹੜੀਆਂ ਰੱਬ ਨੂੰ ਕਹਿਣੀਆਂ ਵੀ ਆ ਜਾ ਮਿਲ ਜਾ ਅਜਖੇ ਆਖੋ ਸਤਨਾਮ। ਇਹ ਕਣੀਆਂ ਸਾਗਰ ਨੂੰ ਵਾਜਾਂ ਮਾਰ ਰਹੀਆਂ ਨੇ, ਤੂੰ ਤੁਰ। ਬੂੰਦ ਵਾਜਾਂ ਮਾਰੇ ਨਹੀਂ ਮਿਲੇਗਾ, ਨਹੀਂ ਸਾਗਰ ਆਉਣ ਲੱਗਿਆ। ਬਸ ਆਪਣੇ ਆਪ ਨੂੰ ਗਵਾ ਲਵੇ, ਸਿਰ ਦੇਵੇ ਉਹਦੇ ਵਿੱਚ ਆਪਣੇ ਆਪ ਨੂੰ, ਮਿਲ ਗਿਆ ਸਾਗਰ। ਦੂਰ ਨਹੀਂ, ਬੇਨਤੀਆਂ ਤੋਂ ਨਹੀਂ, ਬੇਨਤੀ ਇੰਨੀ ਕਰੋ ਕਿ ਮੈਨੂੰ ਆਪਣੇ ਕੋਲ ਆਉਣ ਦਾ ਬਲ ਬਖਸ਼ ਦੇ। ਮੈਂ ਇਸ ਮਾਰਗ ਤੋਂ ਥਿੜਕਾਂ ਨਾ, ਪਰ ਉਹਨੂੰ ਨਾ ਕਹੋ ਤੂੰ ਆ ਜਾ। ਮਿਲ ਗਈ ਬੂੰਦ ਤੇ ਤੁਹਾਡੇ ਤੋਂ ਸਵਾਲ ਪੈਦਾ ਹੋਊ ਵੀ ਬੂੰਦੇ ਨਾ ਰਹੀ ਤੇ ਸਾਗਰ ਮਿਲਣ ਦਾ ਕੀ ਫਾਇਦਾ ਹੋਇਆ? ਦੇਖੋ ਸਵਾਲ ਹੈ, ਜੇ ਬੂੰਦੇ ਨਾ ਰਹੀ ਤੇ ਸਾਗਰ ਮਿਲੇ ਤਾਂ ਨਤੀਜਾ ਕੀ ਨਿਕਲਿਆ? ਉਹ ਆਪੇ ਨਹੀਂ ਹੈ ਤੇ ਮਿਲਾਪ ਕਾਹਦਾ ਹੋਇਆ? ਬਸ ਇਹੀ ਤਾਂ ਸਮਝ ਹੈ ਜਿਹੜੀ ਵਿਰਲੇ ਨੂੰ ਆਉਂਦੀ ਹੈ। ਬੂੰਦ ਨਹੀਂ ਰਹੀ, ਅਸੀਂ ਸਭ ਮੰਨਦੇ ਹਾਂ, ਮਿਲ ਗਿਆ ਸਾਗਰ, ਤੇ ਕੀ ਹੋਇਆ ਜੇ ਆਪੇ ਨਹੀਂ ਰਹੀ? ਕੀ ਮਿਲੇ ਦਾ ਫਾਇਦਾ ਹੋਇਆ? ਫਾਇਦਾ ਹੋਇਆ ਹੈ, ਉਹੋ ਜਿਹਾ ਫਾਇਦਾ ਤਾਂ ਕਿਸੇ ਨੂੰ ਹੋਣਾ ਹੀ ਨਹੀਂ। ਉਹ ਤਾਂ ਰਹੀ ਨਹੀਂ, ਪਰ ਹੁਣ ਉਸੇ ਦਾ ਨਾਮ ਤਾਂ ਸਾਗਰ ਹੈ। ਅੱਜ ਕੇ ਆਖੋ ਸਤਨਾਮ। ਕਿੱਥੇ ਬੂੰਦ, ਕਿੱਥੇ ਸਾਗਰ? ਬੂੰਦ ਤਾਂ ਬੂੰਦੇ ਸੀ, ਜਦ ਉਹਨੇ ਆਪਣਾ ਆਪ ਵਿੱਚ ਮਿਲਾ ਲਿਆ ਤੇ ਬੂੰਦ ਹੀ ਸਾਗਰ ਹੈ ਨਾ ਫਿਰ। ਉਹ ਦਇਆ ਰਾਮ ਤਾਂ ਦਇਆ ਰਾਮੇ ਸੀ, ਜਦ ਉਹਨੇ ਆਪਾਂ ਕੁਰਬਾਨ ਕੀਤਾ ਫਿਰ ਤੂੰ ਗੁਰੂ ਤੇ ਮੈਂ ਚੇਲਾ। ਪਹਿਲਾਂ ਹੀ, ਹਾਂ ਪਹਿਲਾਂ ਗੁਰੂ ਬਣਨ ਨੂੰ ਤਾਂ ਹੁਣ ਆਪਾਂ ਹੀ ਬਥੇਰੇ ਹੈ। ਅੱਜ ਕੇ ਆਖੋ ਸਾਧਾ, ਇੱਥੇ ਚੇਲਾ ਰਿਹਾ ਕੋਈ? ਵਾਹ ਵਾਹ, ਦੁੱਖ ਤਾਂ ਮਨਾਇਆ ਉਹਨੂੰ ਵੀ, ਕਈ ਹਜ਼ਾਰ ਬੈਠੇ ਹੋ ਤੁਸੀਂ ਸਿਰੇ ਤੱਕ, ਕੋਈ ਆਪਣੇ 'ਚ ਹੈਗਾ ਚੇਲਾ? ਇੱਕ ਵੀ ਨਹੀਂ। ਕੋਈ ਵਿਰਲਾ ਹੋਊ, ਕਿਉਂ ਨਹੀਂ ਹੈ ਆਪਾਂ ਚੇਲੇ? ਉਹ ਚੇਲਾ ਤਾਂ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਘੱਟ ਕਹਾਵੇ। ਕੋਈ ਹੈਗਾ ਆਪਣੇ 'ਚ ਜਿਹੜਾ ਆਪਣੇ ਆਪ ਨੂੰ ਛੋਟਾ ਸਮਝੇ, ਨਿਮਾਣਾ ਸਮਝੇ, ਦਾਸ ਸਮਝੇ, ਗੋਲਾ ਸਮਝੇ? ਮੈਂ ਹੈ ਹੀ ਨਹੀਂ, ਕੌਣ ਇੱਥੇ? ਇੱਥੇ ਤਾਂ ਮੇਰੇ ਵਰਗੇ ਨੂੰ ਤਾਪ ਚੜਿਆ ਵਾ ਵੀ ਜੇ ਸੰਤਰ ਦੇਵ ਸਿਆ ਤੂੰ ਨਾ ਬਜ, ਤੂੰ ਨਾ ਜੰਮਦਾ ਇੱਥੇ ਢਿੱਲ ਮਾਜ ਕਿੱਥੇ ਦੁਆਨ ਲੱਗਣੇ ਤੇ ਫਿਰ ਕਹਿਣਾ ਵਾਹਿਗੁਰੂ ਦੇ ਨੇੜੇ ਮੈਂ ਢਿੱਲਵਾਂ 'ਚ, ਮਿਆਣੀ 'ਚ, ਆਲੇ ਦੁਆਲੇ ਦੇ ਪਿੰਡਾਂ 'ਚ। ਕਈਆਂ ਨੂੰ ਖਿਆਲ ਹੋਣਾ ਵੀ ਜੇ ਢਿੱਲਵਾਂ 'ਚ ਮੈਂ ਨਾ ਪੈਦਾ ਹੁੰਦਾ, ਢਿੱਲਵਾਂ ਖਬਰੇ ਲੁਧਿਆਣੇ ਹੀ ਚਲੀ ਜਾਂਦੀ। ਇਹ ਤਾਂ ਰੱਖੀ ਹੋਈ ਮੈਂ, ਟਟੀਰੀ ਨੂੰ ਜਾਣਦੇ ਹਾਂ, ਟਟੀਰੀ ਨੂੰ ਸਭ ਜਾਣਦੇ। ਸ਼ਾਸਤਰ ਵਿੱਚ ਪ੍ਰਮਾਣ ਆਇਆ ਉਹਦਾ, ਟਟੀਰੀ ਨੂੰ ਤੁਸੀਂ ਬੈਠੀ ਵੇਖ ਸਕਦੇ ਹੋ ਕੇਵਲ ਆਂਡਿਆਂ 'ਤੇ। ਤੁਹਾਡੇ ਕਣਕ ਦੇ ਵੱਢਾਂ ਜਦ ਆਪਾਂ ਟਰੈਕਟਰ ਬਹੁਨੇ, ਆਂਡੇ ਦਿੱਤੇ ਬਣੇ ਕਣਕ ਦੇ ਵੱਢ 'ਚ, ਉੱਥੇ ਬੈਠੀ ਹੁੰਦੀ ਨਾ? ਲੈ ਉੱਦਾਂ ਨਾ ਕਦੇ ਬੈਠੀ ਵੇਖ ਕੇ, ਜੇ ਤੁਸੀਂ ਬੈਠੀ ਵੀ ਵੇਖ ਲਓ ਇਹਨੂੰ ਸੁੱਤੀ ਨਹੀਂ ਵੇਖੋਗੇ ਤੁਸੀਂ ਕਦੇ ਵੀ। ਕਿਉਂ? ਇਹ ਸੌਂਦੀ ਪਤਾ ਕਦ? ਜਦ ਇਹਨੇ ਸੌਣਾ ਹੁੰਦਾ ਦੋਵੇਂ ਪੈਰ ਉੱਤੇ ਕਰ ਲੈਂਦੀ ਹੈ, ਪੁੱਠੀ ਪੈਂਦੀ ਹੈ। ਉਹ ਪੁੱਛਿਆ ਵੀ ਤੂੰ ਪੁੱਠੀ ਕਿਉਂ ਪੈਂਦੀ ਹੈ? ਭਾਈਚਾਰੇ ਨੇ ਪਿਲਰੀ ਦੀ ਬਾਜੇ ਕਰ। ਉਹ ਕਹਿੰਦੀ ਭਲੇ ਮਾਨਸੋ ਤੁਹਾਨੂੰ ਰੱਖਿਆ ਹੋਇਆ ਹੀ ਮੈਂ ਪੈਰ ਉੱਤੇ ਕਰਕੇ ਪੈਣੀ ਹੈ ਵੀ ਜੇ ਅਸਮਾਨ ਟੁੱਟ ਗਿਆ ਤੁਸੀਂ ਹੇਠ ਨਾ ਆ ਜਾਓ, ਮੈਂ ਬੋਚ ਲੂੰਗੀ। ਹੈ ਚਟੀਰੀ, ਵੇਖ ਲਓ ਉਹਦੀ ਟੈਕਨੀਕ। ਵੇਖ ਲਓ ਤਾਂ ਦਾਇਰਾ ਕਿਹੜਾ ਕਹਿੰਦਾ ਮੈਂ ਤਾਂ ਤਾਂ ਲੱਤਾਂ ਉੱਤੇ ਕੀਤੀਆਂ ਨੇ ਵੀ ਪੈਰਾਂ ਤੇ ਬੋਝ ਲੈਣਾ ਮੈਂ ਸਮਾਨ ਟੁੱਟ ਗਿਆ ਜਿੱਦਣ ਮੈਨੂੰ ਡਰ ਹੈ ਜੇ ਟੁੱਟ ਗਿਆ ਤੁਸੀਂ ਹੇਠ ਨਾ ਆ ਜਾਓ ਬਚਾਏ ਹੋਏ ਹੀ ਮੈਨੇ ਇਹ ਮੈਨੇ ਮਾਰ ਲਿਆ ਸਾਨੂੰ ਮੈਂ ਵੀ ਹੋਵਾਂ ਤੇ ਗੁਰੂ ਵੀ ਮਿਲ ਜਾਵੇ ਨਹੀਂ ਮਿਲਣਾ ਆਪ ਗਵਾਈ ਹੈ ਬੂੰਦ ਸਾਗਰ ਵਿੱਚ ਗਿਰ ਗਈ ਬਸ ਖਤਮ ਉਹਦਾ ਆਪਾ ਨਾ ਦਿਸੇ ਕਲੰਗੀਆਂ ਵਾਲੇ ਕਹਿੰਦੇ ਦੁਆਏ ਤੇ ਏਕ ਰੂਪ ਹੋਏਗਾ ਦੁਆਏ ਤੇ ਏਕ ਹੁਣ ਤਪਸਵੀ ਨਹੀਂ ਹੈ ਕਲੰਗੀਆਂ ਵਾਲਾ ਹੁਣ ਹੇਮਕੁੰਡ ਚ ਬੈਠਾ ਤਪ ਨਹੀਂ ਕਰ ਰਿਹਾ ਹੁਣ ਤੇ ਇੱਕ ਵਾਹਿਗੁਰੂ ਹੈ ਬਸ ਜਦ ਆਹ ਅਵਸਥਾ ਆ ਗਈ ਦੇਖੋ ਗੁਰਮੁਖੋ ਪੁੱਤ ਬਾਦ ਵਿੱਚ ਹੁੰਦਾ ਨਾ ਬਾਪ ਪਹਿਲਾਂ ਹੋਊ ਨਾ ਮਾਂ ਪਹਿਲਾਂ ਹੋਊ ਨਾ ਤਾਂ ਹੀ ਪੁੱਤ ਬਾਅਦ ਵਿੱਚ ਹੋਊ ਜੇ ਵਾਜਾਂ ਵਾਲੇ ਉਸੇ ਤਰ੍ਹਾਂ ਰਹਿੰਦੇ ਉਹਨਾਂ ਨੂੰ ਪੁੱਤ ਦੀ ਪਦਵੀ ਕਿੱਥੋਂ ਮਿਲਦੀ ਉਹ ਜਨਮ ਤਾਂ ਖਤਮ ਹੈ ਉਹ ਤਾਂ ਲੀਨ ਹੋ ਚੁੱਕੇ ਨੇ ਜੇ ਉਸ ਤਰ੍ਹਾਂ ਹੀ ਰਹਿ ਜਾਂਦੇ ਫਿਰ ਪੁੱਤ ਕਿੱਥੇ ਫਿਰ ਤਾਂ ਬਾਪ ਦੇ ਨਾਲੇ ਪੁੱਤ ਪਹਿਲਾਂ ਹੀ ਹੈਗਾ ਉੱਥੇ ਨਹੀਂ ਨਹੀਂ ਉਹ ਤੇ ਆਪਾਂ ਖਤਮ ਫਿਰ ਮੈਂ ਆਪਣਾ ਸੁੱਤ ਤੋਹੇ ਨਿਵਾਜ ਕੱਲਾ ਬਾਪ ਰਹਿ ਗਿਆ ਬਸ ਫਿਰ ਪੁੱਤ ਪ੍ਰਗਟ ਹੋਇਆ ਬਣਾਇਆ ਪੁੱਤ ਕਾਹਤੋਂ ਬਣਾਏ ਪੰਥ ਪ੍ਰਾਚੁਰ ਕਰ ਵੇਖੋ ਸੱਜ ਮਹਾਰਾਜ ਨੇ ਤਾਂ ਸਾਫ ਕਹਿਤਾ ਆਪਣੀ ਕਲਮ ਨਾਲ ਉਹ ਜਗਤ ਆਏ ਹਮ ਏਕਾਜ ਜਗਤ ਆਏ ਹਮ ਏਕਾਜ ਜਗਤ ਮੋਹ ਆਏ ਗੁਰਮੁਖ ਪਿਆਰੇ ਹੋ ਇਸ ਤੁਕ ਨੂੰ ਵੀ ਕਦੇ ਯਾਦ ਰੱਖੇ ਆਪਾਂ ਨੇ ਮਹਾਰਾਜ ਤਾਂ ਕਹਿੰਦੇ ਮੈਂ ਆਇਆ ਜਗਤ ਵਿੱਚ ਧਰਮ ਖਾਤਰ ਤੇ ਹੁਣ ਆਪਾਂ ਮਾਰ ਲਓ ਵੀ ਆਪਾਂ ਕਾਹਦੇ ਖਾਤਰ ਆਏ ਅੱਜ ਕੇ ਆਖੋ ਸਤਨਾਮ ਕਦੇ ਯਾਦ ਕੀਤੀ ਹੈ ਤੁਕ ਅੱਜ ਗੁਰਪੁਰਬ ਤਾਂ ਮਨਾ ਰਹੇ ਉਹਦੇ ਆਉਣ ਦਾ ਉਹ ਤਾਂ ਕਹਿੰਦਾ ਮੈਂ ਆਇਆ ਧਰਮ ਖਾਤਰ ਤੇ ਅੱਜ ਦਾ ਸਿੱਖ ਕਹਿੰਦਾ ਮੈਂ ਕੁਰਸੀ ਖਾਤਰ ਆਇਆ ਅੱਜ ਕੇ ਆਖੋ ਸਤਨਾਮ ਅੱਜ ਦਾ ਸਿੱਖ ਕਹਿੰਦਾ ਮੈਂ ਚੌਧਰ ਖਾਤਰ ਆਇਆ ਅੱਜ ਦਾ ਸਿੱਖ ਵਡਿਆਈ ਖਾਤਰ ਆਇਆ ਧਨ ਖਾਤਰ ਆਇਆ ਮਾਇਆ ਖਾਤਰ ਆਇਆ ਇਹ ਜੱਗ ਖਾਤਰ ਆਇਆ ਤੇ ਫਰਕ ਬਹੁਤ ਪੈ ਗਿਆ ਥੋੜਾ ਬਹੁਤ ਫਰਕ ਤਾਂ ਸਰ ਜਾਂਦਾ ਉੱਨੀ ਵੀਹ ਦਾ ਪਰ ਇੱਕ ਵਾਰ ਉੱਨੀ ਦਾ ਤਾਂ ਨਹੀਂ ਸਰੇ ਕਰਦਾ ਤਾਂ ਬਹੁਤ ਫਰਕ ਕਲੰਗੀਆਂ ਵਾਲੇ ਜਿਹਦਾ ਅੱਜ ਦਿਹਾੜਾ ਹੈ ਉਹ ਕਹਿੰਦਾ ਮੈਂ ਜਗਤ ਵਿੱਚ ਆਇਆ ਧਰਮ ਖਾਤਰ ਸਿੱਖੋ ਵੀ ਸਫਲਾ ਹੋ ਜੂਗਾ ਇਹ ਗੁਰਪੁਰ ਮਨਾਉਣਾ ਜੇ ਆਪਾਂ ਵੀ ਮੰਨ ਲਈਏ ਕਿ ਸਾਨੂੰ ਧਰਮ ਖਾਤਰ ਭੇਜਿਆ ਉਹ ਬਾਪ ਕਹਿੰਦਾ ਮੈਂ ਧਰਮ ਖਾਤਰ ਆਇਆ ਤਾਂ ਪੁੱਤ ਕਿਉਂ ਨੀ ਧਰਮੀ ਬਣਦਾ ਕਹਾਉਂਦੇ ਆਪਾਂ ਪੁੱਤ ਬਾਪ ਤਾਂ ਕਹਿੰਦਾ ਮੈਨੂੰ ਭੇਜਿਆ ਹੀ ਧਰਮ ਖਾਤਰ ਹੈ ਤੇ ਸਿੱਖ ਦੇ ਧਰਮ ਯਾਦ ਨੀ ਧਰਮ ਕੀ ਹੈ ਦਿਖਾਵਾ ਸਾਈਨ ਬੋਰਡ ਨਹੀਂ ਨਹੀਂ ਧਰਮ ਤਾਂ ਕਰਨੀ ਦਾ ਨਾਮ ਧਰਮ ਦਾ ਮਾਰਗ ਧਿਆਨ ਦਾ ਮਾਰਗ ਸਾਡਾ ਧਿਆਨ ਸਾਡੀ ਸੁਰਤ ਪ੍ਰਕਿਰਤੀ ਨੇ ਖਿੱਚ ਲਈ, ਮਾਦੇ ਨੇ ਖਿੱਚ ਲਈ, ਮੈਟੀਰੀਅਲਿਜ਼ਮ ਨੇ ਖਿੱਚ ਲਈ। ਮਾਦਾ ਤਿੰਨ ਕਾਲ ਝੂਠ ਹੈ, ਕੂੜ ਕੂੜ ਹੈ ਨਿਹੋ ਲੱਗਾ। ਬਾਝਾਂ ਵਾਲੇ ਕਹਿੰਦੇ ਹਮ ਉਹ ਕਾਜ ਜਗਤ ਮੋਆਏ, ਧਰਮ ਹੇਤ ਗੁਰਦੇਵ ਪਠਾਏ। ਪਰ ਕਹਿੰਦੇ ਮੈਨੂੰ ਜਦ ਆਖਿਆ ਨਾ ਵੀ ਜਾ ਸੰਸਾਰ ਵਿੱਚ, ਮੈਂ ਆਪਣਾ ਪੁੱਤ ਬਣਾ ਲਿਆ ਤੈਨੂੰ, ਮੈਂ ਬੇਨਤੀ ਕੀਤੀ ਵੀ ਚਿੱਤ ਨਾ ਪਇਓ ਹਮਰੋ ਆਵਣ ਕੇ। ਮੇਰਾ ਜੀ ਨਹੀਂ ਸੀ ਕਰਦਾ ਮੈਂ ਜਾਣ, ਮੈਂ ਬੇਨਤੀ ਕੀਤੀ ਵਾਹਿਗੁਰੂ ਨਾ ਭੇਜ। ਪਤਾ ਕਿਉਂ ਕੀਤੀ? ਤਿੰਨ ਯੁਗ ਹੋ ਗਏ ਬੈਠੇ ਨੂੰ ਤੈਨੂੰ ਮਿਲਣ ਖਾਤਰ, ਹੁਣ ਤੂੰ ਮਿਲਿਆ ਤੇ ਮੈਨੂੰ ਫੇਰ ਵਿਛੋੜਦਾ। ਅੱਜ ਕੇ ਆਖੋ ਸਤਨਾਮ ਕਿਹਦੀ ਬਿਰਤੀ ਕਰਦੀ ਬਈ? ਤੁਹਾਡਾ ਸਾਂਝੀ ਰੱਖਿਆ ਹੋਵੇ ਨਾ ਹੱਥ ਮੇ ਹਿੱਸੇ ਤੇ, ਬਜਾ ਲਈ ਕਣਕ, ਦੇ ਲੈ ਪਾਣੀ, ਪਵਾ ਲਿਆ ਵਿਚਾਰੇ ਤੇ ਰੇਹ, ਕਰਾ ਲਈਆਂ ਸਪਰੇਆਂ, ਤੇ ਜਦ ਬੱਲਾਂ ਲੱਗੀਆਂ ਕਹਿੰਦੇ ਹੁਣ ਤੂੰ ਘਰ ਨੂੰ ਜਾ। ਉਹਦਾ ਜੀ ਕਰੂ ਜਾਣ ਨੂੰ? ਉਹ ਤਿੰਨ ਯੁਗ ਮੈਨੂੰ ਬੈਠੇ ਨੂੰ ਹੋ ਗਏ ਤੈਨੂੰ ਮਿਲਣ ਨੂੰ, ਤੇ ਹੁਣ ਤੂੰ ਮੈਨੂੰ ਮਿਲਿਆ, ਫੇਰ ਪੁੱਤ ਬਣਾ ਕੇ ਤੋਰਨ ਦੇ ਆਪ ਤੋਂ ਪਰੇ? ਮੇਰਾ ਨਹੀਂ ਸੀ ਜੀ ਕਰਦਾ ਉਹਦੇ ਕੋਲ ਆਉਣ ਨੂੰ, ਪਰ ਜਬ ਆਇਸ ਆਇਸ ਨਾਮ ਹੈ ਹੁਕਮ ਦਾ, ਕਹਿਣ ਸੁਣ ਦੀ ਤਾਂ ਗੱਲੇ ਨਾ ਰਹੀ। ਜਬ ਆਇਸ ਪ੍ਰਭ ਕੋ ਭਇਓ, ਜਦੋਂ ਮੈਨੂੰ ਵਾਹਿਗੁਰੂ ਦਾ ਹੁਕਮ ਹੋ ਗਿਆ, ਜਨਮ ਧਰਾ ਜਾਗਿਆ, ਉਹਦਾ ਹੁਕਮ ਨਹੀਂ ਮੈਂ ਮੋੜ ਸਕਦਾ। ਇਹ ਤਾਂ ਹੁਕਮ ਮੰਨਿਆ ਉਹਨਾਂ ਨੇ, ਚਿੱਤ ਨਾ ਭੈ ਹਮਰੋ ਆਵਨ ਕਹਿ। ਕਿਉਂ? ਸੁਰਤ ਧਿਆਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਚੁੱਕਿਆ, ਉੱਥੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ। ਕਈ ਵੈਕੁੰਠ ਨਾਹੀਂ ਲਵੈ ਲਾਗੇ, ਮੁਕਤ ਬਪੜੀ ਪੀ ਗਿਆਨੀ ਤਿਆਗੇ। ਇੱਕੋ ਬਚਨ ਸੁਣ ਲਿਓ, ਕਦੇ ਸਿੱਖ ਨੇ ਮੁਕਤੀ ਨਹੀਂ ਮੰਗਣੀ। ਸਿੱਖੋ ਮੰਗ ਕਰੋ, ਮੈਂ ਤੇਰੇ ਹੁਕਮ ਵਿੱਚ ਵਿਚਰਾਂ, ਮੈਨੂੰ ਆਪਣੇ ਭਾਣੇ ਵਿੱਚ ਰੱਖ, ਮੈਨੂੰ ਆਪਣੀ ਰਜ਼ਾ ਵਿੱਚ ਰੱਖ। ਮੈਂ ਤੇ ਸਾਫ ਕਹਿ ਦਿੰਦਾ ਜੱਟਾਂ ਵਾਲੀ ਗੱਲ, ਵੀ ਜਿਹੜਾ ਮੁਕਤੀ ਮੰਗਦਾ ਉਹ ਸਿੱਖੇ ਨਹੀਂ ਹੈ, ਕਿਉਂਕਿ ਮੁਕਤੀ ਦੇ ਲਾਲਚ ਨੇ ਤੈਨੂੰ ਬਹੁਤ ਕੁਝ ਭੁਲਾ ਦੇਣਾ। ਇੱਥੇ ਇੱਕ ਟਿਕਟ ਦਾ ਲਾਲਚ ਬਹੁਤ ਕੁਝ ਭੁਲਾ ਦਿੰਦਾ, ਤੇ ਮੁਕਤੀ ਤਾਂ ਬਹੁਤ ਬੜੀ ਚੀਜ਼ ਹੈ। ਅੱਜ ਕੇ ਆਖੋ ਸਾਧਨਾ ਸਿਰਕ ਦੇਗਾ ਆਪਣੇ, ਤੇ ਸਿੱਖ ਹੈ ਕੌਣ ਫਿਰ? ਇਹ ਵੀ ਸੁਣ, ਮੁਕਤੀ ਮੰਗੇ ਇਹ ਸਿੱਖ ਦਾ ਕਰਮ ਨੀ। ਉਹ ਮੁਕਤੀ ਹੱਥ ਬੰਨੀ ਫਿਰੇ, ਮੈਂ ਸਿੱਖ ਦੇ ਦਰਸ਼ਨ ਕਰਨੇ। ਸਿੱਖੀ ਤਾਂ ਅਮੋਲਕ ਚੀਜ਼ ਹੈ, ਮੁਕਤੀਆਂ ਤੇਰੇ ਪਿੱਛੇ ਫਿਰਨੇ। ਮੁਕਤ ਬਪੜੀ ਕਿਆ ਕਰਾਉਣਾ ਤੈ ਤੋਂ, ਜਾ ਕੋ ਹਰ ਸਾ ਠਾਕਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਉਹ ਦੋ ਜਹਾਨ ਦਾ ਵਾਲੀ ਤੇਰਾ ਮਾਲਕ ਹੋਵੇ ਤੇ ਤੂੰ ਮੁਕਤੀ ਦੇ ਪਿੱਛੇ ਫਿਰੇ, ਮੁਕਤੀ ਤੇਰੇ ਪਿੱਛੇ ਤੁਰੀ ਫਿਰੇ। ਸਿੱਖ ਦੇ ਤਾਂ ਚਰਨਾਂ ਦੀ ਧੂੜ ਮੁਕਤੀ, ਜਿਹਦੀ ਧੂੜ ਨੂੰ ਸਤਿਗੁਰਾਂ ਨੇ ਮੰਗ ਲਿਆ। ਗੁਰਸਿੱਖਾਂ ਕੀ ਹਰ ਧੂੜ ਦੇ, ਮੁਕਤੀ ਕੌਣ ਹੁੰਦੀ ਹੈ ਜਿਹੜੀ ਧੂੜ ਵਿੱਚ ਨਾ ਆਵੇ? ਸਾਧ ਸੰਗਤ ਮੇਰਾ ਚਿੱਤ ਨਹੀਂ ਸੀ ਕਰਦਾ, ਪਰ ਮੈਨੂੰ ਹੁਕਮ ਹੋ ਗਿਆ ਮੇਰੇ ਸਤਿਗੁਰ ਦਾ, ਮੈਂ ਮੋੜ ਨਹੀਂ ਸਕਿਆ। ਲਓ ਗੁਰਮੁਖੋ ਸਮਾਂ ਹੋ ਗਿਆ, ਕੱਲ੍ਹ ਨੂੰ ਇੱਥੋਂ ਹੀ ਤੁਹਾਡੇ ਚਰਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਸਤਿਗੁਰਾਂ ਦਾ ਪਟਨੇ ਸਾਹਿਬ ਦਾ ਪ੍ਰਕਾਸ਼, ਬੜਾ ਅਲੌਕਿਕ ਆਨੰਦਮਈ ਇਤਿਹਾਸ ਹੈ ਮਹਾਰਾਜ ਦਾ, ਉਹ ਆਪਾਂ ਰਲ ਮਿਲ ਕੇ ਵਿਚਾਰਾਂਗੇ। ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਥੋੜ੍ਹਾ ਜਿਹਾ ਸਾਜਰੇ ਆ ਜਾਇਆ ਕਰੋ, ਜਿਵੇਂ ਤੁਸੀਂ ਜਾਣ ਨੂੰ ਛੇਤੀ ਕਰਦੇ ਹੋ ਨਾ ਵਾਹਿਗੁਰੂ, ਕਦੇ ਕਦੇ ਆਉਣ ਨੂੰ ਵੀ ਕਰ ਲਿਆ ਕਰੋ। ਆਖੋ ਸਾਧਨ ਇੱਥੋਂ ਜਦ ਜਾਣਾ ਬਸ ਮੂਹਰੇ ਲੰਘ ਨਾ ਜਾਵੇ ਕੋਈ, ਆਉਣ ਨੂੰ ਵੀ ਇਹੀ ਟੈਕਨੀਕ ਵਰਤ ਲਓ ਨਾ ਤੇ ਆਨੰਦ ਆ ਜੂਗਾ ਫਿਰ। ਤਾਂ ਸਮੇਂ ਸਿਰ ਆਇਓ ਭਾਈ, ਕੱਲ੍ਹ ਨੂੰ ਸ੍ਰੀ ਪਟਨਾ ਸਾਹਿਬ ਦੇ ਵਿੱਚ ਬਾਝਾਂ ਵਾਲੇ ਦਾ ਪ੍ਰਕਾਸ਼ ਆਗਮਨ, ਉਹ ਜੋ ਅਮੋਲਕ ਬਚਨ ਨੇ ਇਤਿਹਾਸ ਦੇ ਗੁਰਬਾਣੀ ਦੇ, ਉਹ ਆਪਾਂ ਰਲ ਮਿਲ ਕੇ ਵਿਚਾਰਾਂਗੇ। ਆਓ ਗੁਰ ਸਤੋਤਰ ਪੜੋ।
ਧੰਨੇ 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 ਗੁਰੂ ਨਾਨਕ ਦੇਵ ਸਾਹਿਬ, ਧੰਨੇ ਧੰਨੇ ਪਿਆਰੇ ਤਨ ਤਨ ਗੁਰੂ ਅਰਜਨ